ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ ਆਚਰਣ ਦੀ ਸਭਿਅਤਾ, ਆ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਲੜੀ ਨੂੰ ਜੋੜਨ ਲਈ ਪਿਛਲੇ ਭਾਗ ਦੀਆਂ ਕੁਝ ਸਤਰਾਂ ਦੁਬਾਰਾ ਪੜ੍ਹੀਆਂ ਜਾ ਰਹੀਆਂ ਹਨ। ਭਾਵੇਂ ਕੋਈ ਕਿੰਨਾ ਹੀ ਵੱਡਾ ਮਹਾਤਮਾ ਕਿਉਂ ਨਾ ਹੋਵੇ, ਉਹ ਦ੍ਰਿੜਤਾ ਨਾਲ ਇਹ ਨਹੀਂ ਕਹਿ ਸਕਦਾ ਕਿ ਇੰਜ ਹੀ ਕਰੋ, ਹੋਰ ਕਿਵੇਂ ਨਹੀਂ। ਆਚਰਣ ਦੀ ਸਭਿਅਤਾ ਦੀ ਪ੍ਰਾਪਤੀ ਲਈ ਉਹ ਸਭ ਨੂੰ ਇੱਕੋ ਰਾਹ ਨਹੀਂ ਦੱਸ ਸਕਦਾ। ਆਚਰਣ ਵਾਲਾ ਮਹਾਤਮਾ ਆਪ ਵੀ ਕਿਸੇ ਹੋਰ ਦੀ ਦਸੀ ਰਾਤ ਹੀ ਨਹੀਂ ਆਇਆ, ਉਸਨੇ ਆਪਣੀ ਰਾਹ ਆਪ ਲੱਭੀ ਸਿਰਜੀ ਸੀ। ਇਸੇ ਲਈ ਉਸਦੇ ਸਾਂਝੇ ਰਾਹ 'ਤੇ ਚੱਲ ਕੇ ਅਸੀਂ ਵੀ ਆਪਣੇ ਆਚਰਣ ਨੂੰ ਆਦਰਸ਼ ਦੇ ਸਾਂਚੇ ਵਿੱਚ ਨਹੀਂ ਢਾਲ ਸਕਦੇ। ਸਾਨੂੰ ਵੀ ਆਪਣਾ ਰਾਹ ਆਪਣੇ ਜੀਵਨ ਦੇ ਕਈ ਫਾਵੜੇ ਦੀ ਇੱਕ ਇੱਕ ਟੰਕਾਰ ਨਾਲ ਰਾਤ ਦਿਨ ਆਪ ਸਿਰਜਣਾ ਪਵੇਗਾ ਅਤੇ ਆਪ ਹੀ ਉਸ 'ਤੇ ਚੱਲਣਾ ਵੀ ਪਵੇਗਾ। ਹੋਰ ਕਿਸੇ ਨੂੰ ਆਪਣੇ ਆਪਣੇ ਥਾਂ 'ਤੇ ਸਮੇਂ ਅਨੁਸਾਰ ਆਪਣੇ ਰੱਬ ਦੀ ਪ੍ਰਾਪਤੀ ਲਈ ਆਪਣੀ ਬੇੜੀ ਆਪ ਖੇਣੀ ਪਵੇਗੀ। ਜੇ ਮੈਨੂੰ ਈਸ਼ਵਰ ਦਾ ਗਿਆਨ ਨਹੀਂ ਤਾਂ ਨਾ ਸਹੀ। ਅਜਿਹੇ ਗਿਆਨ ਤੋਂ ਮਤਲਬ ਵੀ ਕੀ? ਜਦੋਂ ਤੋੜੀ ਮੈਂ ਆਪਣਾ ਹਥੌੜਾ ਠੀਕ ਠੀਕ ਚਲਾਉਂਦਾ ਹਾਂ ਅਤੇ ਅਰੂਪ ਲੋਹੇ ਦੀ ਤਲਵਾਰ ਘੜ ਦਿੰਦਾ ਹਾਂ, ਤਦੋਂ ਤੋੜੀ ਜੇਕਰ ਮੈਨੂੰ ਈਸ਼ਵਰ ਦਾ ਗਿਆਨ ਨਹੀਂ ਤਾਂ ਨਾ ਸਹੀ। ਉਸ ਗਿਆਨ ਤੋਂ ਮੈਂ ਲੈਣਾ ਹੀ ਕੀ ਹੈ? ਜਦੋਂ ਤੋੜੀ ਮੈਂ ਆਪਣਾ ਕਲਿਆਣ ਸ਼ੁੱਧ ਰੀਤ ਨਾਲ ਕਰੀ ਜਾਂਦਾ ਹਾਂ, ਤਦੋਂ ਤੋੜੀ ਜੇ ਮੈਨੂੰ ਅਧਿਆਤਮਕ ਪਵਿੱਤਰਤਾ ਦਾ ਗਿਆਨ ਨਹੀਂ ਤਾਂ ਨਾ ਹੋਵੇ। ਉਸ ਤੋਂ ਪ੍ਰਾਪਤੀ ਹੀ ਕੀ ਹੋਵੇਗੀ? ਜਦੋਂ ਤੋੜੀ ਕਿਸੇ ਜਹਾਜ਼ ਦੇ ਕਪਤਾਨ ਵਿੱਚ ਇਤਨੀ ਬਹਾਦਰੀ ਹੈ ਕਿ ਵੱਡੇ ਤੋਂ ਵੱਡੇ ਖਤਰੇ ਵਿੱਚ ਵੀ ਆਪਣੇ ਜਹਾਜ਼ ਨੂੰ ਛੱਡਦਾ ਨਹੀਂ, ਤਦੋਂ ਤੋੜੀ ਜੇਕਰ ਉਹ ਮੇਰੀਆਂ ਤੁਹਾਡੀਆਂ ਨਜ਼ਰਾਂ ਵਿੱਚ ਸ਼ਰਾਬੀ ਅਤੇ ਤੀਵੀ ਬਾਜ਼ ਹੈ ਤਾਂ ਪਿਆ ਹੋਵੇ। ਉਸਦੇ ਭੈੜਾਂ ਥੀ ਸਾਡਾ ਕੀ ਮਤਲਬ ਹੈ? ਝੱਖੜ ਹੋਵੇ, ਬਿਜਲੀ ਕੜਕਦੀ ਹੋਵੇ, ਸਮੁੰਦਰ ਵਿੱਚ ਤੂਫਾਨ ਆਇਆ ਹੋਵੇ, ਉਹ ਦਿਨ ਰਾਤ ਅੱਖਾਂ ਖੋਲ੍ਹੀ ਆਪਣੇ ਜਹਾਜ਼ ਦੀ ਰਾਖੀ ਲਈ ਜਹਾਜ਼ ਦੇ ਪੁੱਲ ਉੱਤੇ ਆਪਣੇ ਧਰਮ ਦੀ ਪਾਲਣਾ ਵਿੱਚ ਘੁੰਮਦਾ ਰਹਿੰਦਾ ਹੈ। ਉਹ ਆਪਣੇ ਜਹਾਜ਼ ਦੇ ਨਾਲ ਹੀ ਸਮੁੰਦਰ ਵਿੱਚ ਡੁੱਬ ਜਾਂਦਾ ਹੈ, ਕੇਵਲ ਆਪਣੇ ਆਪ ਨੂੰ ਹੀ ਬਚਾਉਣ ਦਾ ਕੋਈ ਯਤਨ ਨਹੀਂ ਕਰਦਾ। ਕੀ ਉਸਦਾ ਇਹ ਆਚਰਣ ਕਿਸੇ ਅੰਸ਼ ਵਿੱਚ ਵੀ ਸਾਡੇ ਤੁਹਾਡੇ ਬਿਸਤਰ ਵਿੱਚ ਬਣਿਆ ਜਾਂ ਆਸਣ 'ਤੇ ਟਿਕਿਆ ਕਹੇ ਹੋਏ ਬੇਅਰਥੇ ਸ਼ਬਦਾਂ ਤੋਂ ਕੋਈ ਘੱਟ ਵਡਿਆਈ ਵਾਲਾ ਹੈ? ਨਾ ਮੈਂ ਗਿਰਜੇ ਜਾਂਦਾ ਹਾਂ, ਨਾ ਮੰਦਰ, ਨਾ ਨਮਾਜ਼ ਪੜ੍ਹਦਾ ਹਾਂ ਅਤੇ ਨਾ ਹੀ ਰੋਜ਼ਾ ਰੱਖਦਾ ਹਾਂ, ਨਾ ਸੰਧਿਆ ਹੀ ਕਰਦਾ ਹਾਂ ਅਤੇ ਨਾ ਦੇਵਤਿਆਂ ਦੀ ਪੂਜਾ, ਨਾ ਕਿਸੇ ਆਚਾਰੀਆ ਦਾ ਨਾਮ ਜਾਣਦਾ ਹਾਂ, ਨਾ ਕਿਸੇ ਅੱਗੇ ਮੈਂ ਕਦੀ ਸਿਰੀ ਝੁਕਾਇਆ ਹੈ। ਇਹਨਾਂ ਸਾਰਿਆਂ ਤੋਂ ਮੈਨੂੰ ਲਾਭ ਹੀ ਕੀ ਅਤੇ ਹਾਨੀ ਵੀ ਕੀ ਹੋ ਸਕਦੀ ਹੈ? ਮੈਂ ਤਾਂ ਆਪਣੀ ਖੇਤੀ ਕਰਦਾ ਹਾਂ, ਆਪਣੇ ਹਲ ਪੰਜਾਲੀ ਅਤੇ ਬਲਦਾਂ ਨੂੰ ਅੰਮ੍ਰਿਤ ਵੇਲੇ ਉੱਠ ਨਮਸਕਾਰ ਕਰਦਾ ਹਾਂ। ਮੇਰਾ ਜੀਵਨ ਜੰਗਲ ਦਿਆਂ ਦਰਖਤਾਂ ਅਤੇ ਪੰਛੀਆਂ ਦੀ ਸੰਗਤ ਵਿੱਚ ਲੰਘਦਾ ਹੈ। ਆਕਾਸ਼ ਅਤੇ ਉਮਲ ਦੇ ਬਦਲਾਂ ਨੂੰ ਦੇਖ ਮੇਰਾ ਦਿਨ ਬੀਤ ਜਾਂਦਾ ਹੈ। ਮੈਂ ਕਿਸੇ ਨੂੰ ਧੋਖਾ ਨਹੀਂ ਦਿੰਦਾ, ਜੇਕਰ ਕੋਈ ਮੈਨੂੰ ਧੋਖਾ ਵੀ ਦੇਵੇ ਤਾਂ ਮੇਰਾ ਕੁਝ ਵਿਗੜ ਨਹੀਂ ਸਕਦਾ। ਮੇਰੇ ਖੇਤਾਂ ਵਿੱਚ ਅੰਨ ਹੈ, ਮੇਰੇ ਘਰ ਅੰਨ ਭਰਿਆ ਹੈ, ਬਿਸਤਰ ਲਈ ਮੈਨੂੰ ਇੱਕ ਕੰਬਲੀ ਕਾਫੀ ਹੈ ਅਤੇ ਤੇੜ ਲਈ ਇੱਕ ਲੰਗੋਟੀ ਅਤੇ ਸਿਰ ਲਈ ਬਸ ਇੱਕ ਟੋਪੀ ਬਹੁਤ ਹੈ। ਮੇਰੇ ਹੱਥ ਪੈਰ ਤਕੜੇ ਹਨ, ਮੇਰੀ ਦੇਹ ਅਰੋਗ ਹੈ, ਭੁੱਖ ਮੈਨੂੰ ਖੁੱਲ੍ਹ ਕੇ ਲੱਗਦੀ ਹੈ। ਬਾਜਰਾ ਅਤੇ ਮੱਕੀ, ਲੱਸੀ ਅਤੇ ਦਹੀਂ, ਦੁੱਧ ਅਤੇ ਮੱਖਣ ਮੈਨੂੰ ਅਤੇ ਮੇਰੇ ਬੱਚਿਆਂ ਨੂੰ ਖਾਣ ਲਈ ਮਿਲ ਜਾਂਦਾ ਹੈ। ਕੀ ਇਸ ਕਿਸਾਨ ਦੀ ਸਿਧਰੀ ਪਧਰੀ ਜ਼ਿੰਦਗੀ ਅਤੇ ਉਸ ਵਿਚਲੀ ਸੱਚਾਈ ਵਿੱਚ ਉਹ ਮਿੱਠਤ ਨਹੀਂ ਜਿਸ ਨੂੰ ਪਾਉਣ ਦੇ ਲਈ ਭਾਂਤ ਭਾਂਤ ਦੇ ਧਰਮ ਸੰਪਰਦਾਇ ਲੰਮੀਆਂ ਚੋੜੀਆਂ ਚਿਕਨੀਆਂ ਚੋਪੜੀਆਂ ਗੱਲਾਂ ਰਾਹੀਂ ਦੀਖਿਆ ਦੇ ਉਪਦੇਸ਼ ਦਿੰਦੇ ਰਹਿੰਦੇ ਹਨ? ਜਦੋਂ ਸਾਹਿਤ, ਸੰਗੀਤ ਅਤੇ ਕਲਾ ਦੀ ਹੋਂਦ ਟੱਪੀ ਰਸਕਤਾ ਨੇ ਕੌਮ ਨੂੰ ਘੋੜੇ ਤੋਂ ਉਤਾਰ ਮਖਮਲ ਦੇ ਗੱਦਿਆਂ 'ਤੇ ਲੇਟਣ ਦੀ ਚੇਟਕ ਲਾ ਦਿੱਤੀ, ਜਦੋਂ ਆਲਸ ਅਤੇ ਵਿਸ਼ਿਆਂ ਵਿਕਾਰਾਂ ਦੀ ਲੰਪੜਤਾ ਨੇ ਜੰਗਲ ਅਤੇ ਪਹਾੜ ਦੀ ਸਾਫ਼ ਹਵਾ ਦੇ ਖੁੱਲ੍ਹੇ ਡੁੱਲੇ ਮੂੰਹ ਜ਼ੋਰ ਜੀਵਨ ਨਾਲੋਂ ਰੋਮ ਵਾਸੀਆਂ ਦਾ ਮੂੰਹ ਮੋੜ ਦਿੱਤਾ, ਤਾਂ ਰੂਮ ਗੁਦਗੁਦੇ ਨਰਮ ਤਕੀਆ ਅਤੇ ਬਿਸਤਰਿਆਂ ਉੱਤੇ ਅਜਿਹਾ ਘੂਕ ਸੌਂ ਗਿਆ ਕਿ ਹੁਣ ਤੱਕ ਨਾ ਆਪ ਉਸਦੀ ਅੱਖ ਖੁੱਲ੍ਹੀ ਨਾ ਕੋਈ ਦੂਸਰਾ ਹੀ ਉਸਨੂੰ ਜਗਾ ਸਕਿਆ। ਐਂਗਲੋ ਸੈਕਸ਼ਨ ਜਾਤੀ ਨੇ ਜੋ ਉੱਨਤੀ ਪ੍ਰਾਪਤ ਕੀਤੀ ਉਹ ਉਸਨੂੰ ਆਪਣੇ ਸਮੁੰਦਰ, ਜੰਗਲ ਅਤੇ ਪਰਬਤਾਂ ਨਾਲ ਜੁੜੇ ਜੀਵਨ ਤੋਂ ਹੀ ਲੱਭੀ। ਇਸ ਜਾਤੀ ਦੀ ਉੱਨਤੀ ਲੜਨ, ਭਿੜਨ, ਮਰਨ, ਮਾਰਨ, ਲੁੱਟਣ ਅਤੇ ਲੁੱਟੇ ਜਾਣ, ਸ਼ਿਕਾਰ ਕਰਨ ਅਤੇ ਸ਼ਿਕਾਰ ਹੋਣ ਵਾਲੇ ਜੀਵਨ ਦਾ ਹੀ ਫਲ ਹੈ। ਲੋਕ ਕਹਿੰਦੇ ਹਨ ਕਿ ਕੇਵਲ ਧਰਮ ਹੀ ਜਾਤੀ ਨੂੰ ਉਭਾਰਦਾ ਹੈ। ਇਹ ਠੀਕ ਹੈ, ਪਰ ਧਰਮ ਦਾ ਅੰਕੁਰ ਜੋ ਜਾਤੀ ਨੂੰ ਉੱਚਿਆ ਕਰਦਾ ਹੈ, ਇਹ ਅਭਿਆਸ ਕਮੀਨੇ ਅਤੇ ਪਾਪਾਂ ਭਰੇ ਜੀਵਨ ਦੀ ਗੰਦੀ ਰਾਖ ਦੇ ਢੇਰ ਤੋਂ ਨਹੀਂ ਉਮੁਕਦਾ। ਮੱਠਾਂ ਅਤੇ ਗਿਰਜਿਆਂ ਦੀਆਂ ਨਿਮੀਆਂ ਨਿਮੀਆਂ ਟਿਮਕਦੀਆਂ ਮੋਮਬੱਤੀਆਂ ਦੀ ਲੋਹ ਨਾਲ ਯੂਰਪ ਇਸ ਉੱਚੀ ਅਵਸਥਾ ਨੂੰ ਨਹੀਂ ਅਪੜਿਆ। ਉਹ ਕਠੋਰ ਜੀਵਨ ਜਿਸ ਨੂੰ ਦੇਸ਼ ਦਿਸ਼ਾਂਤਰਾਂ ਦੀ ਭਾਲ ਵਿੱਚ ਭਟਕਦੇ ਫਿਰਦੇ ਰਹਿਣ ਤੋਂ ਬਿਨਾਂ ਚੈਨ ਨਹੀਂ ਪੈਂਦਾ, ਜਿਸ ਨੂੰ ਅੰਦਰ ਦੀ ਅੱਗ ਦੂਜੀਆਂ ਜਾਤੀਆਂ ਦੇ ਜਿੱਤਣ, ਲੁੱਟਣ, ਮਾਰਨ ਅਤੇ ਉਹਨਾਂ ਉੱਪਰ ਰਾਜ ਕਰਨ ਤੋਂ ਬਿਨਾਂ ਠੰਡੀ ਨਹੀਂ ਪੈਂਦੀ। ਕੇਵਲ ਉਹੀ ਵਿਸ਼ਾਲ ਜੀਵਨ ਸਾਗਰਾਂ ਦੀ ਹਿੱਕ 'ਤੇ ਮੂੰਗ ਦਲ ਕੇ ਪਹਾੜਾਂ ਨੂੰ ਫਲਾਂਘ ਕੇ ਉਹਨਾਂ ਨੂੰ ਉਸ ਵੱਡਤਣ ਵੱਲ ਲੈ ਗਿਆ ਅਤੇ ਲੈ ਜਾ ਰਿਹਾ ਹੈ। ਰੋਬਿਨ ਹੁੱਡ ਦੀ ਉਪਮਾ ਵਿੱਚ ਇੰਗਲੈਂਡ ਦੇ ਜੋ ਕਵੀ ਸਾਰਾ ਤਾਣ ਲਾ ਦਿੰਦੇ ਹਨ ਉਹਨਾਂ ਨੂੰ ਤਤਦਰਸ਼ੀ ਆਖਣਾ ਬਣਦਾ ਹੈ, ਕਿਉਂ ਜੋ ਰੋਬਿਨ ਹੁੱਡ ਜੇ ਭੌਤਿਕ ਪਦਾਰਥਾਂ ਨਾਲ ਹੀ ਨੈਲਸਨ ਅਤੇ ਵਲਿੰਗਟਨ ਜੇ ਅੰਗਰੇਜ਼ ਬਹਾਦਰਾਂ ਦੀਆਂ ਹੱਡੀਆਂ ਬਣੀਆਂ ਸਨ। ਲੜਾਈ ਦੇ ਅੱਜ ਕੱਲ੍ਹ ਦੇ ਸਾਮਾਨ, ਗੋਲੇ, ਬਾਰੂਦ, ਜੰਗੀ ਜਹਾਜ਼ ਅਤੇ ਤਜਾਰਤੀ ਬੇੜੀਆਂ ਆਦਿ ਨੂੰ ਦੇਖ ਕੇ ਕਹਿਣਾ ਪੈਂਦਾ ਹੈ ਕਿ ਇਹਨਾਂ ਨਾਲ ਵਰਤਮਾਨ ਸੱਭਿਅਤਾ ਤੋਂ ਵੀ ਕਿਤੇ ਉਚੇਰੀ ਸੱਭਿਅਤਾ ਜਨਮੇਗੀ। ਜੇਕਰ ਯੂਰਪ ਦੇ ਸਮੁੰਦਰਾਂ ਵਿੱਚ ਜੰਗੀ ਜਹਾਜ਼ ਮੱਖੀਆਂ ਵਾਂਗ ਫੈਲ ਜਾਂਦੇ ਹਨ ਅਤੇ ਯੂਰਪ ਦਾ ਘਰ ਸੋਨੇ ਅਤੇ ਹੀਰਿਆਂ ਨਾਲ ਨਾ ਭਰ ਜਾਂਦਾ, ਤਾਂ ਉਸ ਥਾਂ ਪਦਾਰਥ ਵਿੱਦਿਆ ਦੇ ਸੱਚੇ ਆਚਾਰੀਆਂ ਅਤੇ ਰਿਸ਼ੀ ਕਦੀ ਨਾ ਉਪਜਦੇ। ਪੱਛਮੀ ਗਿਆਨ ਨਾਲ ਮਨੁੱਖਤਾ ਦੇ ਸਮੁੱਚੇ ਪਰਿਵਾਰ ਨੂੰ ਲਾਭ ਪੁੱਜਿਆ ਹੈ। ਗਿਆਨ ਦਾ ਉਹ ਸਿਹਰਾ ਬਾਹਰ ਦਿਸਦੀ ਸੱਭਿਅਤਾ ਦੀ ਅੰਦਰ ਵਸਦੀ ਅਧਿਆਤਮਕਤਾ ਦਾ ਉਹ ਮੁਕਟ ਜੋ ਅੱਜ ਮਾਨਵ ਜਾਤੀ ਨੇ ਪਹਿਨ ਰੱਖਿਆ ਹੈ, ਯੂਰਪ ਨੇ ਕਦੀ ਵੀ ਨਾ ਪਾਇਆ ਹੁੰਦਾ। ਜੇ ਧਨ ਅਤੇ ਦਬਦਬਾ ਪਾਉਣ ਲਈ ਉੱਥੋਂ ਦੇ ਵਾਸੀ ਇੰਨੇ ਕਮੀਨੇ ਨਾ ਬਣਦੇ, ਜੇ ਸਾਰੇ ਪੂਰਬੀ ਜਗਤ ਨੇ ਇਸ ਵਰਤਣ ਲਈ ਵਿੱਤੋਂ ਵੱਧ ਹਿੱਸਾ ਪਾ ਕੇ ਵੀ ਸਹਾਇਤਾ ਕੀਤੀ ਤਾਂ ਵਿਗੜ ਕੀ ਗਿਆ। ਇੱਕ ਪਾਸੇ ਜਿੱਥੇ ਯੂਰਪੀ ਜੀਵਨ ਦਾ ਇੱਕ ਅੰਸ਼ ਸੱਭਿਅਤਾਹੀਨ ਜਾਪਦਾ ਹੈ, ਉੱਥੇ ਦੂਜੇ ਪਾਸੇ ਉਹ ਭਾਗ ਜਿਸ ਵਿੱਚ ਵਿੱਦਿਆ ਅਤੇ ਗਿਆਨ ਦੇ ਰਿਸ਼ੀਆਂ ਦਾ ਸੂਰਜ ਚਮਕਦਾ ਹੈ, ਇਤਨਾ ਮਹਾਨ ਹੈ ਕਿ ਛੇਤੀ ਹੀ ਪਹਿਲੇ ਅੰਸ਼ ਨੂੰ ਲੋਕ ਜ਼ਰੂਰ ਭੁੱਲ ਜਾਣਗੇ। ਧਰਮ ਅਤੇ ਵਿੱਦਿਆ ਦੇ ਬੂਟੇ ਨੂੰ ਅਜਿਹੀ ਅਰੋਗਤਾ ਭਰੀ ਧਰਤੀ ਦੇਣ ਲਈ ਜਿਸ ਦੇ ਪੌਣ ਪਾਣੀ ਅਤੇ ਪ੍ਰਕਾਸ਼ ਵਿੱਚ ਉਹ ਖਿੜਦਾ ਰਹੇ, ਸਦਾ ਫੁੱਲਦਾ ਰਹੇ, ਸਦਾ ਫਲਦਾ ਰਹੇ। ਇਹ ਜ਼ਰੂਰ ਹੈ ਕਿ ਬਹੁਤ ਸਾਰੇ ਹੱਥ ਇੱਕ ਅਣਮੋਲ ਪ੍ਰਕਿਰਤੀ ਦੇ ਢੇਰ ਨੂੰ ਇੱਕ ਥਾਂ ਸਮੇਟਦੇ ਰਹਿਣ। ਧਰਮ ਦੀ ਰਾਖੀ ਲਈ ਖੱਤਰੀਆਂ ਦੇ ਸਦਾ ਤਿਆਰ ਬਰਤਿਆਰ ਸਿਪਾਹੀ ਬਣੇ ਰਹਿਣ ਦਾ ਵੀ ਤਾਂ ਇਹੋ ਅਰਥ ਹੈ। ਜੇ ਸਮੁੰਦਰ ਦਾ ਸਾਰਾ ਜਲ ਸੁਕਾ ਦਿਓ ਤਾਂ ਰੇਡੀਅਮ ਦਾ ਕਿਧਰੇ ਇੱਕ ਕਣ ਲੱਭੇਗਾ। ਆਚਰਣ ਦਾ ਰੇਡੀਅਮ ਕੀ ਜਣੇ ਖਣੇ ਦਾ, ਕੀ ਸਮੁੱਚੀ ਜਾਤੀ ਦਾ ਅਤੇ ਕੀ ਸਾਰੇ ਜਗਤ ਦਾ, ਕੁਦਰਤ ਦੇ ਸਾਰੇ ਪਸਾਰੇ ਨੂੰ ਖਾਦ ਬਣਾਏ ਬਿਨਾਂ ਭਲਾ ਕਦੋਂ ਹੱਥ ਆਉਣ ਵਾਲਾ ਹੈ। ਕੁਦਰਤ ਨੂੰ ਮਿੱਥਿਆ ਕਰਕੇ ਨਹੀਂ ਉਡਾਉਣਾ, ਸਗਵਾਂ ਉਡਾ ਕੇ ਮਿੱਥਿਆ ਕਰਨਾ ਹੈ। ਸਮੁੰਦਰਾਂ 'ਚੋਂ ਤੰਦਾ ਪਾ ਕੇ ਹੀ ਅੰਮ੍ਰਿਤ ਕੱਢਣਾ ਹੈ, ਉਹ ਵੀ ਕਿਤਨਾ ਥੋੜ੍ਹਾ ਜਿਹਾ। ਸੰਸਾਰ ਦੀ ਖਾਕ ਛਾਣ ਕੇ ਹੀ ਆਚਰਣ ਦਾ ਸੋਨਾ ਲੱਭਦਾ ਹੈ, ਕਦੀ ਬੈਠਿਆਂ ਬਿਠਾਇਆਂ ਵੀ ਉਹ ਹੱਥ ਆ ਸਕਦਾ ਹੈ। ਹਿੰਦੂਆਂ ਦਾ ਸੰਬੰਧ ਜੇਕਰ ਕਿਸੇ ਪੁਰਾਤਨ ਅਸੱਭਿਅ ਜਾਤੀ ਨਾਲ ਰਿਹਾ ਹੁੰਦਾ ਤਾਂ ਉਹਨਾਂ ਦੀ ਵਰਤਮਾਨ ਸੰਤਾਨ ਵਿੱਚ ਵਧੇਰੇ ਬਲਵਾਨ ਕਿਸਮ ਦੇ ਮਨੁੱਖ ਹੁੰਦੇ। ਉਹਨਾਂ ਵਿੱਚ ਵੀ ਰਿਸ਼ੀ, ਜਿਗਰੇ ਵਾਲੇ ਜਰਨੈਲ ਅਤੇ ਤੀਰਜਵਾਨ ਸੂਰਮੇ ਪੈਦਾ ਹੁੰਦੇ। ਅੱਜ ਕੱਲ੍ਹ ਤਾਂ ਉਹ ਉਪਨਿਸ਼ਦਾਂ ਦੇ ਰਿਖੀਆਂ ਦਾ ਪਵਿੱਤਰਤਾ ਪ੍ਰਧਾਨ ਪ੍ਰੇਮ ਪੂਰਨ ਜੀਵਨ ਦੇਖ ਦੇਖ ਕੇ ਹੋਮੇ ਵਿੱਚ ਮਹਾਨ ਦਿਨੋ ਦਿਨ ਗਿਰਾਵਟਾਂ ਵੱਲ ਵੱਧ ਰਹੇ ਹਨ। ਜੇਕਰ ਉਹ ਕਿਸੇ ਜੰਗਲੀ ਜਾਤੀ ਦੀ ਔਲਾਦ ਹੁੰਦੇ ਤਾਂ ਉਹਨਾਂ ਵਿੱਚ ਵੀ ਰਿਸ਼ੀ ਅਤੇ ਬਲਵਾਨ ਯੋਧੇ ਪੈਦਾ ਹੁੰਦੇ। ਰਿਸ਼ੀਆਂ ਨੂੰ ਪੈਦਾ ਕਰਨ ਜੋਗੀ असभ्य धरती का बन जाना औखा नहीं, पर रिशियां लिए अपनी उन्नति हित राख चों धरती बना लेना औखा है, क्योंकि रिशि तो केवल अणमुख कुदरती चौगिरदे विच ही शोभा पाते हैं। साढ़े वर्गियां फुलां दियां सेजां ते वह मुरझा जाते हैं। हाँ जी, क्योंकि रिशि तो केवल अणमुख कुदरती चौगिरदे विच ही शोभा पाते हैं। साढ़े वर्गियां फुलां दियां सेजां ते वह मुरझा जाते हैं। मनिया पुराने वक्तों में यूरोपीन लोग असभ्य सन, पर अजकल तां असी असभ्य हाँ। उन्हां दी असभ्यता उत्ते रिशि जीवन की उच्ची सुची सभ्यता फल फुल रही है, ते साडे रिशियां दे जीवन विचों उपजी फुलां दी सेज ते अजकल असभ्यता दा रंग चढ़िया होया है। सदा रिशि पैदा करदे रहना अर्थात अपनी शिखरली टीसी ते इन्हां फुलां नूं सदा माणदे रहना ही जीवन रीत नूं पालना है। गुरु रूप प्यारी साध संगत जी, इस लिखत दा अगला हिसाब जी नूं अगे पढ़ के सरवण कराउण दी कोशिश करांगे जी। वाहिगुरू जी का खालसा, वाहिगुरू जी की फतेह।